ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ, ਸੁੱਚੇ ਅੱਗੇ ਰੱਖਿਓ ਨ ਕੋਈ ਨ ਪਿਟਿਓ ਜਾਏ। ਸੁੱਚਾ ਹੋਏ ਕੈ ਜੇਵਿਆ ਲੱਗਾ ਪੜਨ ਸਲੋਕ, ਕੋਹਥੀ ਜਾਈ ਸਟਿਆ ਕੈਸ ਇਹੋ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿਤ। ਜਿਤ ਮੁਖ ਨਾਮ ਨਾ ਉੱਚ ਰਹਿ ਬਿਨ ਨਾਮੈ ਰਸ ਖਾਹੇ, ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਜਿਤ ਮੁਖ ਨਾਮ ਨਾ ਉੱਚ ਰਹਿ ਬਿਨ ਨਾਮੈ ਰਸ ਖਾਹੇ, ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਮਹਾਨ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਬਾਣੀ ਦੇ ਅੰਦਰ ਪਖੰਡ ਦਾ, ਵਹਿਮਾਂ ਭਰਮਾਂ ਦਾ ਖੰਡਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ 19ਵੇਂ ਸ਼ਲੋਕ ਦੇ ਅੰਦਰ ਜਿਹੜੇ ਲੋਕ ਕਰਮ ਕਾਂਡ ਦੀ ਆੜ ਹੇਠਾਂ ਆ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਤੱਕਦੇ ਸਨ, ਉਹਨਾਂ ਨੂੰ ਵਹਿਮ ਭਰਮ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨ ਦਾ ਮਹਾਨ ਪਰਉਪਕਾਰ ਕੀਤਾ ਹੈ। ਇਹ ਪਵਿੱਤਰ ਸ਼ਲੋਕ ਕਿਸੇ ਕਰਮ ਕਾਂਡੀ ਪੰਡਿਤ ਦੇ ਪ੍ਰਥਾਏ ਉਚਾਰਨ ਕੀਤਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਰਿਦੁਆਰ ਵਿਖੇ ਗਏ, ਉੱਥੇ ਜਾ ਕੇ ਗੁਰੂ ਮਹਾਰਾਜ ਨੇ ਅਸਚਰਜ ਕੌਤਕ ਕੀਤਾ। ਹਿੰਦੂ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਅਤੇ ਸਤਿਗੁਰੂ ਮਹਾਰਾਜ ਨੇ ਲਹਿੰਦੇ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਉਹ ਤੇ ਚੜ੍ਹਦੇ ਸੂਰਜ ਨੂੰ ਪਾਣੀ ਦੇ ਰਹੇ ਸਨ ਤੇ ਸਤਿਗੁਰੂ ਨੇ ਛਿਪਦੇ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਵੇਖ ਕੇ ਬੜੇ ਹੈਰਾਨ ਹੋਏ। ਸਤਿਗੁਰੂ ਨੂੰ ਪੰਡਤਾਂ ਨੇ ਆ ਕੇ ਸਵਾਲ ਕੀਤਾ, ਤੁਸੀਂ ਇਹ ਕੀ ਕਰ ਰਹੇ ਹੋ? ਤਾਂ ਸਤਿਗੁਰੂ ਦਾ ਜਵਾਬ ਸੀ, ਪਹਿਲਾਂ ਤੁਸੀਂ ਦੱਸੋ ਕੀ ਕਰ ਰਹੇ ਹੋ। ਉਹਨਾਂ ਪੰਡਤਾਂ ਨੇ ਆਖਿਆ, ਅਸੀਂ ਤੇ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ, ਕਿਉਂਕਿ ਸਾਡੇ ਧਰਮ ਗ੍ਰੰਥਾਂ ਦਾ ਇਹ ਉਲੇਖ ਹੈ ਵੀ ਸਾਡੇ ਜਿਹੜੇ ਪਿਤਰ ਨੇ ਪਿਤਰ ਲੋਕ ਵਿੱਚ ਰਹਿੰਦੇ ਹਨ ਔਰ ਉਹ ਸੂਰਜ ਦੇ ਨੇੜੇ ਪੈਂਦਾ ਹੈ। ਜਦੋਂ ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ ਤੇ ਸੂਰਜ ਨੂੰ ਦਿੱਤਾ ਪਾਣੀ ਸਾਡੇ ਪਿਤਰਾਂ ਨੂੰ ਪਹੁੰਚ ਜਾਂਦਾ ਹੈ। ਇਹ ਗੱਲ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫੇਰ ਲਹਿੰਦੇ ਵੱਲ ਨੂੰ ਪਾਣੀ ਸੁੱਟਣ ਲੱਗ ਪਏ। ਸਤਿਗੁਰੂ ਦੇ ਪਾਸ ਉਹਨਾਂ ਪੰਡਤਾਂ ਨੇ ਫਿਰ ਸਵਾਲ ਕੀਤਾ, ਤੁਸੀਂ ਹੁਣ ਆਪਣੀ ਗੱਲ ਦਾ ਵੀ ਜਵਾਬ ਦਿਓ। ਤਾਂ ਸਤਿਗੁਰੂ ਦਾ ਬੜਾ ਸਪਸ਼ਟ ਜਵਾਬ ਸੀ, ਕਹਿਣ ਲੱਗੇ, ਤੁਸੀਂ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਹੋ ਤੇ ਅਸੀਂ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ। ਇਹ ਗੱਲ ਸੁਣ ਕੇ ਪੰਡਤ ਹੱਸਣ ਲੱਗੇ, ਮਖੌਲ ਉਡਾਉਣ ਲੱਗੇ, ਕਹਿਣ ਲੱਗੇ, ਤੁਹਾਡਾ ਪਾਣੀ ਤੇ ਸੁੱਟਿਆ ਇੱਥੇ ਹੀ ਗੰਗਾ ਦੇ ਵਿੱਚ ਵਹਿ ਰਿਹਾ ਹੈ ਤੇ ਇਹ ਤੁਹਾਡਾ ਦਿੱਤਾ ਪਾਣੀ ਖੇਤਾਂ ਵਿੱਚ ਕਿਵੇਂ ਪਹੁੰਚ ਸਕਦਾ ਹੈ? ਤਾਂ ਸਤਿਗੁਰੂ ਦਾ ਜਵਾਬ ਸੀ, ਤੁਹਾਡੇ ਪਿੱਤਰ ਇੱਥੋਂ ਕਿੰਨੀ ਦੂਰ ਨੇ? ਕਹਿਣ ਲੱਗੇ, ਸਾਡੇ ਪਿੱਤਰ ਕਈ ਲੱਖਾਂ ਖੂਹਾਂ ਦੂਰ ਨੇ। ਸਤਿਗੁਰੂ ਕਹਿਣ ਲੱਗੇ, ਜੇ ਤੁਹਾਡਾ ਦਿੱਤਾ ਪਾਣੀ ਲੱਖਾਂ ਖੂਹਾਂ ਦੂਰ ਜਾ ਸਕਦਾ ਹੈ ਤੇ ਇੱਥੇ 200-400 ਮੀਲ ਤੇ ਨਹੀਂ ਜਾ ਸਕਦਾ। ਇਹ ਗੱਲ ਸੁਣ ਕੇ ਪੰਡਿਤ ਸ਼ਰਮਿੰਦੇ ਹੋਏ ਤੇ ਫੇਰ ਸਤਿਗੁਰੂ ਮਹਾਰਾਜ ਨੇ ਇਹਨਾਂ ਦੇ ਪਖੰਡ ਦਾ ਪਰਦਾ ਫਾਸ਼ ਕਰਨ ਵਾਸਤੇ ਜਿਹੜੇ ਲੋਕ ਗੰਗਾ ਦੇ ਕਿਨਾਰੇ ਤੇ ਬੈਠ ਕੇ ਅੱਖਾਂ ਬੰਦ ਕਰਕੇ ਇਹ ਗੱਲ ਆਖਦੇ ਸਨ ਵੀ ਅਸੀਂ ਜਦੋਂ ਸਮਾਧੀ ਵਿੱਚ ਬੈਠਦੇ ਹਾਂ ਸਾਡਾ ਧਿਆਨ ਭਗਵਾਨ ਦੇ ਚਰਨਾਂ ਵਿੱਚ ਜੁੜਦਾ ਹੈ ਤੇ ਸਾਨੂੰ ਤਿੰਨੇ ਲੋਕਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਪਖੰਡੀਆਂ ਦੇ ਕੋਲ ਜਾਂਦੇ ਤੇ ਉਹਨਾਂ ਨੂੰ ਜਾ ਕੇ ਇਹ ਗੱਲ ਆਖਦੇ, ਬਈ ਤੁਹਾਡਾ ਮਨ ਤੇ ਕਿਸੇ ਹੋਰ ਪਾਸੇ ਦੌੜਿਆ ਫਿਰਦਾ ਹੈ, ਇੱਥੇ ਤੁਸੀਂ ਬਗਲੇ ਵਾਂਗੂ ਅੱਖਾਂ ਬੰਦ ਕਰਕੇ ਬੈਠੇ ਹੋ, ਇਹੋ ਜਿਹੀ ਸਮਾਧੀ ਦਾ ਭਲਾ ਕੀ ਲਾਭ ਹੈ? ਤੁਸੀਂ ਤੇ ਬਗਲ ਸਮਾਧੀ ਲਾਈ ਬੈਠੇ ਹੋ। ਜਿੱਥੇ ਵੀ ਸਾਧੂ ਕੋਲ ਜਾਣ ਉਹਦੇ ਮਨ ਦੀ ਸਾਰੀ ਹਾਲਤ ਦੱਸ ਦੇਣ। ਸਾਰੇ ਲੋਕ ਹੈਰਾਨ ਹੋਏ, ਬਈ ਇਹਨਾਂ ਨੂੰ ਸਾਡੇ ਮਨ ਦੀ ਹਾਲਤ ਦਾ ਕਿਵੇਂ ਪਤਾ ਲੱਗ ਗਿਆ? ਜਿਨ੍ਹਾਂ ਦੇ ਮਨ ਦੀ ਸਹੀ ਹਾਲਤ ਗੁਰੂ ਮਹਾਰਾਜ ਨੇ ਦੱਸੀ ਉਹ ਲੋਕ ਗੁਰੂ ਮਹਾਰਾਜ ਦੇ ਚਰਨਾਂ ਵੱਲ ਝੁਕ ਗਏ। ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੋ, ਸਿੱਧੇ ਰਾਹ ਪਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ, ਇਹਨਾਂ ਭੁੱਲਿਆਂ ਭਟਕਿਆਂ ਨੂੰ ਆਖਿਆ, ਤੁਸੀਂ ਵਾਹਿਗੁਰੂ ਦਾ ਨਾਮ ਜਪੋ ਤੇ ਵਾਹਿਗੁਰੂ ਦਾ ਨਾਮ ਇੱਕ ਐਸੀ ਚੀਜ਼ ਹੈ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾਂਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰਾ ਚਲੈ। ਤੇ ਸਤਿਗੁਰੂ ਨੇ ਇਹ ਵੀ ਗੱਲ ਸਮਝਾਈ, ਨਾਮ ਸਿਮਰਨ ਦੇ ਨਾਲ ਪਿਤਰੀ ਹੋਏ ਉਧਾਰੋ ਤੁਹਾਡੇ ਪਿਤਰਾਂ ਦਾ ਵੀ ਕਲਿਆਣ ਹੋਵੇਗਾ। ਤੇ ਜਦੋਂ ਐਸਾ ਸੁੰਦਰ ਉਪਦੇਸ਼ ਦਿੱਤਾ, ਜਿਹੜੇ ਵੱਡੇ ਵੱਡੇ ਪੰਡਿਤ ਸਨ ਕਰਮ ਕਾਂਡੀ, ਉਹਨਾਂ ਦਾ ਵੀ ਝੁਕਾ ਗੁਰੂ ਮਹਾਰਾਜ ਦੀ ਵੱਲ ਹੋਇਆ ਤੇ ਫਿਰ ਉਹਨਾਂ ਨੇ ਇੱਕ ਦਿਨ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਅੱਜ ਤੁਸੀਂ ਸਾਡੇ ਚੌਂਕੇ ਵਿੱਚ ਆ ਕੇ ਭੋਜਨ ਛਕਣਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਨਿਆਉਂਦਾ ਪ੍ਰਵਾਨ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਹਨਾਂ ਪੰਡਤਾਂ ਦੇ ਚੌਂਕੇ ਵਿੱਚ ਜਾਣ ਲੱਗੇ ਤਾਂ ਉਸ ਵੇਲੇ ਸਤਿਗੁਰੂ ਦੇ ਨਾਲ ਭਾਈ ਮਰਦਾਨਾ ਵੀ ਸੀ। ਮਰਦਾਨਾ ਗੁਰੂ ਕਾ ਰਬਾਬੀ ਸੀ, ਗੁਰੂ ਕਾ ਕੀਰਤਨੀਆ ਸੀ। ਉਹਨਾਂ ਪੰਡਤਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੌਂਕੇ ਵਿੱਚ ਜਾਣ ਦਿੱਤਾ ਤੇ ਭਾਈ ਮਰਦਾਨੇ ਨੂੰ ਪੁੱਛਣ ਲੱਗੇ, ਤੇਰੀ ਜਾਤ ਕੀ ਹੈ? ਭਾਈ ਮਰਦਾਨਾ ਕਹਿਣ ਲੱਗਾ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਨਾਨਕ ਦਾ ਰਬਾਬੀ ਹਾਂ। ਉਹ ਕਹਿਣ ਲੱਗੇ, ਸਾਨੂੰ ਇਹਦੇ ਤਾਂ ਕੋਈ ਮਤਲਬ ਨਹੀਂ, ਤੂੰ ਇਹ ਦੱਸ ਤੇਰੀ ਜਾਤ ਕੀ ਹੈ? ਜਦੋਂ ਭਾਈ ਮਰਦਾਨੇ ਨੂੰ ਪੁੱਠੇ ਸਿੱਧੇ ਸਵਾਲ ਕੀਤੇ ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਚੌਂਕੇ ਤੋਂ ਬਾਹਰ ਆ ਗਏ। ਇਹਨਾਂ ਪੰਡਤਾਂ ਨੂੰ ਕਹਿਣ ਲੱਗੇ, ਉਹ ਭਲਿਓ ਲੋਕੋ, ਇਹ ਵੀ ਤਾਂ ਇੱਕ ਰੱਬ ਦਾ ਬੰਦਾ ਹੈ, ਇਹ ਵੀ ਤੁਹਾਡੇ ਵਰਗਾ ਹੀ ਇੱਕ ਇਨਸਾਨ ਹੈ। ਹਿੰਦੂ ਤੁਰੋ ਕੋ ਰਾਪ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਵੋ, ਤੁਸੀਂ ਇਹ ਕਿਹੜੇ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਹੋ? ਸਾਰਿਆਂ ਵਿੱਚ ਰੱਬ ਵਸਦਾ ਹੈ, ਤੁਸੀਂ ਇਹਨਾਂ ਸਾਰਿਆਂ ਨਾਲ ਪਿਆਰ ਕਰੋ, ਸਾਰਿਆਂ ਦਾ ਸਤਿਕਾਰ ਕਰੋ, ਕਿਉਂਕਿ ਸਾਡੇ ਗੁਰਮਤ ਦਾ ਸਿਧਾਂਤ ਇਹ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ, ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤਾਂ ਸੰਗਤ ਦੇ ਰੂਪ ਦੇ ਵਿੱਚ ਸਾਰੇ ਲੋਕਾਂ ਨੂੰ ਇੱਥੇ ਲੰਗਰ ਛਕਣ ਦੀ ਆਗਿਆ ਹੋਵੇ ਤਾਂ ਤੇ ਅਸੀਂ ਇੱਥੇ ਲੰਗਰ ਛਕਾਂਗੇ, ਵਰਨਾ ਅਸੀਂ ਵੀ ਤੁਹਾਡੇ ਚੌਂਕੇ ਵਿੱਚ ਬੈਠ ਕੇ ਲੰਗਰ ਨਹੀਂ ਛਕਾਂਗੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਤੇ ਪੰਗਤ ਦੀ ਮਰਿਆਦਾ ਸੰਸਾਰ ਵਿੱਚ ਚਲਾਉਣੀ ਸੀ। ਔਰ ਇਹ ਪੰਡਤ ਇਸ ਗੱਲ ਤੋਂ ਇਨਕਾਰੀ ਹੋਈ, ਕਹਿਣ ਲੱਗੇ, ਅਸੀਂ ਸ਼ੂਦਰਾਂ ਨੂੰ ਕਦੇ ਵੀ ਆਪਣੀ ਚੌਂਕੀ ਵਿੱਚ ਨਹੀਂ ਬਿਠਾ ਸਕਦੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹਨਾਂ ਦੇ ਪ੍ਰਥਾਏ ਇੱਕ ਸ਼ਲੋਕ ਉਚਾਰਨ ਕੀਤਾ ਸੀ, ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਐ ਪੰਡਤ ਲੋਗੋ, ਤੁਸੀਂ ਆਖਦੇ ਹੋ ਸਾਡਾ ਚੌਂਕਾ ਬਹੁਤ ਪਵਿੱਤਰ ਹੈ, ਪਰ ਤੁਹਾਡਾ ਜਿਹੜਾ ਅਸਲੀ ਅੰਦਰਲਾ ਚੌਂਕਾ ਹੈ ਉਹ ਤੇ ਭ੍ਰਿਸ਼ਟਿਆ ਪਿਆ ਹੈ। ਪੰਡਤ ਹੈਰਾਨ ਹੋਏ, ਕਿਹੜਾ ਅੰਦਰਲਾ ਚੌਂਕਾ? ਤਾਂ ਸਤਿਗੁਰੂ ਕਹਿਣ ਲੱਗੇ, ਤੁਹਾਡਾ ਹਿਰਦਾ, ਤੁਹਾਡਾ ਮਨ ਤੇ ਤੁਹਾਡਾ ਅੰਤਹਿਕਰਨ ਇਹ ਭ੍ਰਿਸ਼ਟਿਆ ਹੋਇਆ ਹੈ, ਕਿਉਂਕਿ ਤੁਹਾਡੇ ਉਸ ਅੰਦਰਲੇ ਚੌਂਕੇ ਦੇ ਅੰਦਰ ਐਸੀਆਂ ਸ਼ੂਦਰ ਤੇ ਭ੍ਰਿਸ਼ਟ ਇਸਤਰੀਆਂ ਤੁਹਾਡੇ ਅੰਦਰ ਧਰਨਾ ਮਾਰ ਕੇ ਬੈਠੀਆਂ ਨੇ ਤੇ ਤੁਸੀਂ ਬਾਹਰੋਂ ਆ ਚੌਂਕੇ ਗੋਬਰ ਦੇ ਨਾਲ ਲਿਪ ਕੇ ਇਹਨਾਂ ਵਿੱਚ ਬੈਠ ਕੇ ਭੋਜਨ ਛਕਣਾ ਆਪਣਾ ਕਰਮ ਕਾਂਡ ਸਮਝਦੇ ਹੋ? ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਆਖਿਆ, ਕਬੁੱਧ ਡੂਮਣੀ, ਜਿਹੜੀ ਖੋਟੀ ਬੁੱਧੀ ਹੈ ਕਬੁੱਧੀ, ਇਹ ਤੁਹਾਡੇ ਅੰਦਰ ਮਰਾਸਨ ਚੜੀ ਬੈਠੀ ਹੈ। ਕੁਦਇਆ ਕਸਾਇਣ, ਜਿਹੜੀ ਖੋਟੀ ਦਇਆ ਹੈ, ਜੀਵ ਹਿੰਸਾ ਕਰਨੀ ਉੱਤੋਂ ਧਰਮੀ ਬਣਨਾ ਤੇ ਧਰਮ ਦੇ ਨਾਂ ਦੇ ਉੱਤੇ ਲੋਕਾਂ ਦੇ ਨਾਲ ਠੱਗੀਆਂ ਮਾਰਨੀਆਂ, ਪਾਪ ਕਰਨੇ, ਜ਼ੁਲਮ ਕਰਨਾ, ਇਹ ਕਬੁੱਧ ਡੂਮਣੀ ਕੁਦਇਆ ਕਸਾਇਣ। ਪਰ ਨਿੰਦਾ ਕੱਟ ਚੂਹੜੀ, ਜਿਹੜੀ ਤੁਸੀਂ ਪਰਾਈ ਨਿੰਦਿਆ ਕਰਦੇ ਹੋ, ਪਰਾਈ ਮੈਲ ਧੋਂਦੇ ਹੋ, ਇਹ ਤੁਹਾਡੇ ਹਿਰਦੇ ਵਿੱਚ ਚੂੜੀ ਬੈਠੀ ਹੈ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਮੁੱਠੀ ਕ੍ਰੋਧ ਚੰਡਾਲ, ਤੇ ਜਿਹੜੀ ਕ੍ਰੋਧ ਵਾਲੀ ਬਿਰਤੀ ਇਹ ਮਨ ਨੂੰ ਚੰਡਾਲਣੀ ਹੈ, ਇਹ ਕ੍ਰੋਧ ਰੂਪੀ ਚੰਡਾਲਣੀ ਤੁਹਾਡੇ ਹਿਰਦੇ ਦੇ ਚੌਂਕੇ ਤੇ ਬੈਠੀ ਹੈ। ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ, ਜਦੋਂ ਇਹ ਚਾਰ ਨੀਵੀਂ ਜਾਤ ਦੀਆਂ ਇਸਤਰੀਆਂ ਤੁਹਾਡੇ ਅੰਦਰ ਚੌਂਕੇ ਤੇ ਚੜੀਆਂ ਬੈਠੀਆਂ ਨੇ, ਆ ਬਾਹਰ ਤੁਹਾਡੀਆਂ ਕਾਰਾਂ ਕੱਢੀਆਂ ਹੋਈਆਂ, ਲਕੀਰਾਂ ਖਿੱਚੀਆਂ ਹੋਈਆਂ, ਇਹ ਕੀ ਸਵਾਰਨੀਆਂ, ਕੁਝ ਵੀ ਨਹੀਂ ਸਵਾਰ ਸਕਦੀਆਂ। ਆਖਿਰ ਉਹਨਾਂ ਨੂੰ ਲਾਜਵਾਬ ਹੋਣਾ ਪਿਆ। ਹੁਣ ਇੱਥੇ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਕਰਮ ਕਾਂਡੀ ਪੰਡਤ ਦੇ ਪ੍ਰਥਾਏ ਇਹ ਸ਼ਲੋਕ ਉਚਾਰਨ ਕੀਤਾ ਹੈ। ਲੋ ਸੰਗਤਾਂ, ਪ੍ਰੇਮ ਦੇ ਨਾਲ ਇਸ ਪਾਵਨ ਸ਼ਲੋਕ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਵਾਹਿਗੁਰੂ ਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਮ ਕਾਂਡ ਦਾ ਖੰਡਨ ਕਰਦੇ ਹਨ। ਪਹਿਲਾਂ ਸੁੱਚਾ ਆਪ ਹੋਏ ਕਹਿੰਦੇ ਨੇ, ਪਹਿਲਾਂ ਸਭ ਤੋਂ ਪਹਿਲਾਂ ਪੰਡਿਤ ਆਪ ਸੁੱਚਾ ਹੋ ਕੇ, ਭਾਵ ਪਹਿਲਾਂ ਪੰਡਿਤ ਆਪ ਇਸ਼ਨਾਨ ਕਰਕੇ ਸੁੱਚਾ ਬੈਠਾ ਆਏ, ਅਤੇ ਜਿਹੜਾ ਗੋਬਰ ਦਾ ਚੌਂਕਾ ਲਿਪ ਕੇ ਸੁੱਚਾ ਚੌਂਕਾ ਤਿਆਰ ਕੀਤਾ ਹੋਇਆ ਸੀ ਉਹਦੇ ਵਿੱਚ ਆ ਕੇ ਬੈਠ ਗਿਆ। ਪਹਿਲਾਂ ਆਪ ਇਸ਼ਨਾਨ ਕਰਕੇ ਸੁੱਚਾ ਹੋਇਆ, ਅਤੇ ਫਿਰ ਸੁੱਚੇ ਚੌਂਕੇ ਦੇ ਵਿੱਚ ਆ ਕੇ ਉਹ ਪੰਡਿਤ ਬੈਠ ਗਿਆ ਹੈ।
ਸੁੱਚੇ ਅੱਗੇ ਰੱਖਿਓਨ, ਕੋਈ ਨਾ ਪਿਟਿਓ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁੱਚੇ ਅੱਗੇ ਰੱਖਿਓਨ, ਫਿਰ ਉਹ ਸੁੱਚੇ ਪੰਡਿਤ ਦੇ ਅੱਗੇ ਲਿਆ ਕੇ ਭੋਜਨ ਰੱਖ ਦਿੱਤਾ, ਤੇ ਭੋਜਨ ਵੀ ਕਿਹੜਾ ਸੀ, ਕੋਈ ਨਾ ਪਿਟਿਓ ਜਾਏ, ਜਿਸਨੂੰ ਕਿਸੇ ਨੇ ਜਾ ਕੇ ਹਾਲੇ ਛੋਇਆ ਨਹੀਂ ਸੀ, ਕਿਸੇ ਨੇ ਹੱਥ ਨਹੀਂ ਸੀ ਲਾਇਆ, ਐਨ ਸੁੱਚਾ ਭੋਜਨ ਤਿਆਰ ਕਰਕੇ ਰੱਖਿਆ ਹੋਇਆ ਸੀ, ਤੇ ਫਿਰ ਉਹ ਸੁੱਚੇ ਪੰਡਿਤ ਦੇ ਮੂਹਰੇ ਲਿਜਾ ਕੇ ਰੱਖ ਦਿੱਤਾ, ਕਿਉਂਕਿ ਸੁੱਚੇ ਅੱਗੇ, ਸੁੱਚੇ ਇੱਥੇ ਵੀ ਜਿਹੜਾ ਨਹਾ ਧੋ ਕੇ ਪੰਡਿਤ ਚੌਂਕੇ ਵਿੱਚ ਆ ਕੇ ਬੈਠਾ ਸੀ ਨਾ, ਵੀ ਉਹ ਸੁੱਚੇ ਪੰਡਿਤ ਦੇ ਅੱਗੇ ਲਿਆ ਕੇ ਉਹ ਭੋਜਨ ਰੱਖ ਦਿੱਤਾ, ਜਿਹੜਾ ਕਿਸੇ ਨੇ ਛੋਇਆ ਨਹੀਂ ਸੀ, ਪਿਟਿਆ ਨਹੀਂ ਸੀ।
ਸੁੱਚਾ ਹੋਏ ਕਾ ਜਿਵਿਆ ਲੱਗਾ ਪੜਨ ਸਲੋਕ।
ਲੋ ਹਜ਼ੂਰ ਕਹਿੰਦੇ ਨੇ, ਫਿਰ ਇਹਨਾਂ ਪੰਡਤਾਂ ਦਾ ਇਹ ਵੀ ਇੱਕ ਪ੍ਰੋਗਰਾਮ ਸੀ, ਜਦੋਂ ਇਹ ਚੌਂਕਾ ਤਿਆਰ ਕਰਕੇ ਭੋਜਨ ਛਕਦੇ ਸਨ ਤਾਂ ਉਸ ਵੇਲੇ ਕੁਝ ਨਾ ਕੁਝ ਵੇਦਾਂ ਦੇ ਸ਼ਲੋਕ ਪੜ੍ਹਦੇ, ਕੋਈ ਮੰਤਰਾਂ ਦਾ ਉਚਾਰਨ ਹੁੰਦਾ। ਸੁੱਚਾ ਹੋਏ ਕਾ ਜਿਵਿਆ, ਬਈ ਕਹਿੰਦੇ ਪੰਡਿਤ ਨੇ ਸੁੱਚਾ ਹੋ ਕੇ ਹੱਥ ਮੂੰਹ ਧੋ ਕੇ ਪਹਿਲਾਂ ਇਸ਼ਨਾਨ ਕੀਤਾ, ਫਿਰ ਖਾਣ ਵੇਲੇ ਵੀ ਸੁੱਚਾ ਹੋ ਕੇ ਹੱਥ ਮੂੰਹ ਧੋ ਕੇ ਉਸਨੇ ਉਹ ਭੋਜਨ ਛਕਿਆ। ਜੀਵਿਆ ਦਾ ਅਰਥ ਹੁੰਦਾ ਛਕਣਾ, ਬਈ ਉਹਨੇ ਹੱਥ ਮੂੰਹ ਧੋ ਕੇ ਉਹ ਭੋਜਨ ਛਕਿਆ, ਤੇ ਭੋਜਨ ਛਕਣ ਤੋਂ ਬਾਅਦ ਲੱਗਾ ਪੜ੍ਹਨ ਸਲੋਕ, ਉਹ ਸ਼ਲੋਕ ਪੜ੍ਹਨ ਲੱਗ ਪਿਆ, ਭਾਵ ਵੇਦਾਂ ਦੇ ਸ਼ਲੋਕ, ਧਰਮ ਗ੍ਰੰਥਾਂ ਦੇ ਸ਼ਲੋਕ ਪੜ੍ਹਨ ਲੱਗ ਪਿਆ। ਜਿਵੇਂ ਕਿ ਆਮ ਤੌਰ ਤੇ ਸਿੱਖ ਧਰਮ ਦੇ ਅੰਦਰ ਵੀ ਕੁਛ ਐਸੀਆਂ ਸੰਸਥਾਵਾਂ ਹਨ, ਜਦੋਂ ਲੰਗਰ ਤਿਆਰ ਹੁੰਦਾ ਹੈ ਉਸ ਵੇਲੇ ਵੀ, ਔਰ ਉਹ ਕਹਿੰਦੇ ਵੀ ਬਾਣੀ ਪੜ੍ਹੋ ਜਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਤੇ ਜਦੋਂ ਭੋਜਨ ਵਰਤਦਾ ਹੈ ਉਸ ਵੇਲੇ ਵੀ ਵਾਹਿਗੁਰੂ ਸਤਨਾਮ ਦਾ ਜਾਪ ਹੁੰਦਾ ਹੈ ਜਾਂ ਕਿਸੇ ਸ਼ਬਦਾਂ ਨੂੰ ਪੜ੍ਹਿਆ ਜਾਂਦਾ, ਤੇ ਜਦੋਂ ਲੰਗਰ ਵਰਤ ਜਾਵੇ ਫਿਰ ਇਹ ਸ਼ਲੋਕ ਪੜ੍ਹੇ ਜਾਂਦੇ ਨੇ। ਸਲੋਕ ਕਾਮ ਕ੍ਰੋਧ ਯਾਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਫਿਰ ਇਹ ਵੀ ਸ਼ਲੋਕ ਕਈ ਵਾਰੀ ਪੜ੍ਹਿਆ ਜਾਂਦਾ ਹੈ, ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ ਜਿਨੀ ਗੁਰੂ ਮਨਾਇਆ ਰੱਜ ਰੱਜ ਸਹੀ ਖਾਹੇ। ਇਹ ਪੰਡਿਤ ਹੀ ਸ਼ਲੋਕ ਨਹੀਂ ਸੀ ਪੜ੍ਹਦੇ, ਵੀ ਸਾਡੀਆਂ ਵੀ ਸਿੱਖ ਸੰਸਥਾਵਾਂ ਦੇ ਵਿੱਚ ਇਹ ਪ੍ਰਥਾ ਹੈ, ਇਹ ਵੀ ਬਾਣੀ ਪੜ੍ਹ ਕੇ ਸ਼ਲੋਕ ਪੜ੍ਹ ਕੇ ਭੋਜਨ ਛਕਦੇ ਨੇ, ਭੋਜਨ ਛਕਣ ਤੋਂ ਬਾਅਦ ਵੀ ਲੱਗਾ ਪੜ੍ਹਨ ਸਲੋਕ ਚੂਲਾ ਪੜਿਆ ਜਾਂਦਾ ਹੈ, ਅਰਦਾਸ ਕੀਤੀ ਜਾਂਦੀ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵੇ ਗੰਤ ਪਰੇ ਭੰਡਾਰ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਨਖੁੱਟ ਨਾ ਜਾਈ ਮੂਲ ਅਤੁਲ ਭੰਡਾਰਿਆ, ਨਾਨਕ ਸ਼ਬਦ ਭਾਰਤ ਨੇ ਸਭ ਕੁਛ ਸਾਰਿਆ। ਇਹੋ ਜਿਹੇ ਸ਼ਲੋਕ ਗੁਰਬਾਣੀ ਦੇ ਪੜ੍ਹੇ ਜਾਂਦੇ ਨੇ। ਖੈਰ ਇਹ ਗੱਲ ਹੈ ਤੇ ਚੰਗੀ, ਕੋਈ ਬਾਣੀ ਪੜ੍ਹੀ ਜਾਵੇ, ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ, ਪਰ ਨਾਲ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਹਿਮਾਂ ਭਰਮਾਂ ਦਾ ਖੰਡਨ ਕਰਦੇ ਹਨ, ਬਈ ਠੀਕ ਹੈ ਵੇਖ ਲੋ, ਪਹਿਲਾਂ ਆਪ ਨਹਾ ਧੋ ਕੇ ਫਿਰ ਸੁੱਚਾ ਚੌਂਕਾ ਤਿਆਰ ਕਰਕੇ ਤੇ ਭੋਜਨ ਤਿਆਰ ਕੀਤਾ ਗਿਆ, ਫਿਰ ਸੁੱਚੇ ਪੰਡਿਤ ਦੇ ਅੱਗੇ ਲਿਆ ਕੇ ਰੱਖਿਆ ਗਿਆ, ਤੇ ਫਿਰ ਉਹ ਹੱਥ ਮੂੰਹ ਧੋ ਕੇ ਉਸ ਨੂੰ ਖਾਣ ਲੱਗਿਆ ਤੇ ਸ਼ਲੋਕ ਪੜ੍ਹਨ ਲੱਗਿਆ।
ਉਥੇ ਜਾਈ ਸੱਟਿਆ ਕਿਸ ਇਹੋ ਲੱਗਾ ਦੋਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਠੀਕ ਹੈ, ਪੰਡਿਤ ਨੇ ਭੋਜਨ ਤਾਂ ਛਕ ਲਿਆ ਤੇ ਬੜਾ ਪਵਿੱਤਰ ਭੋਜਨ ਤਿਆਰ ਕਰਕੇ ਛਕਿਆ, ਪਰ ਜਦੋਂ ਭੋਜਨ ਮਨੁੱਖ ਦੇ ਪੇਟ ਵਿੱਚ ਚਲਿਆ ਗਿਆ ਤੇ ਉਸ ਤੋਂ ਬਾਅਦ ਜਿੰਨਾ ਅੰਦਰ ਕੋਈ ਰਸ ਕੋਈ ਅੰਸ਼ ਉਹਦਾ ਲੋੜੀਂਦਾ ਸੀ ਉਹਦੇ ਸਰੀਰ ਵਿੱਚ ਰਹਿ ਗਿਆ ਤੇ ਬਾਕੀ ਜਿਹੜਾ ਭੋਜਨ ਛਕਿਆ ਹੋਇਆ ਸੀ ਤੇ ਉਹਨੂੰ ਇਸ ਮਨੁੱਖ ਨੇ ਕੋਹਥੀ ਦਾ ਅਰਥ ਹੈ ਵੀ ਕੋਝੀ ਥਾਂ ਤੇ ਭਾਵ ਪੈੜੀ ਗੰਦੀ ਮੰਦੀ ਥਾਂ ਤੇ ਭਾਵ ਜਿੱਥੇ ਲੋਕ ਹਾਜਤ ਵਾਸਤੇ ਲੈਟਰੀਨ ਵਾਸਤੇ ਜਾਂਦੇ ਨੇ ਕੋਹਤੀ ਜਾਈ ਸੱਟਿਆ ਕੋਝੀ ਥਾਂ ਤੇ ਲਿਜਾ ਕੇ ਉਸ ਨੂੰ ਸੁੱਟ ਦਿੱਤਾ। ਕਿਸ ਇਹੋ ਲੱਗਾ ਦੋਖ, ਭਈ ਦੱਸੋ ਫਿਰ ਇਹ ਦੋਸ਼ ਕਿਸ ਨੂੰ ਲੱਗਿਆ? ਇਹਦਾ ਮਤਲਬ ਇਹ ਹੈ ਵੀ ਜਿਹੜਾ ਭੋਜਨ ਖਾਂਦਾ ਹੈ ਫਿਰ ਉਸੇ ਭੋਜਨ ਨੂੰ ਗੰਦੀ ਮੰਦੀ ਥਾਂ ਤੇ ਲਿਜਾ ਕੇ ਸੁੱਟਦਾ ਹੈ, ਇਹ ਦੋਸ਼ ਉਹਨੂੰ ਹੀ ਲੱਗਿਆ ਹੈ, ਉਹਨੂੰ ਹੀ ਲੱਗਣਾ ਚਾਹੀਦਾ ਸੀ।
ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੰਡਤਾਂ ਨੂੰ ਆਖਦੇ ਨੇ, ਕਰਮ ਕਾਂਡੀਆਂ ਨੂੰ ਸਮਝਾਉਂਦੇ ਨੇ, ਵੇਖ ਲੋ ਤੁਸੀਂ ਅੰਨ ਨੂੰ ਵੀ ਦੇਵਤਾ ਆਖਦੇ ਹੋ ਵੀ ਅੰਨ ਦੇਵਤਾ ਹੈ ਤੇ ਪਾਣੀ ਨੂੰ ਵੀ ਦੇਵਤਾ ਆਖਦੇ ਹੋ, ਬੈ ਸੰਤਰ ਦੇਵਤਾ ਅੱਗ ਨੂੰ ਵੀ ਦੇਵਤਾ ਆਖਦੇ ਹੋ। ਇਹ ਜਿਹੜੇ ਤਿੰਨ ਦੇਵਤੇ ਨੇ ਤੁਹਾਡੀ ਰਸੋਈ ਦੇ ਵਿੱਚ ਪ੍ਰਵੇਸ਼ ਹੁੰਦੇ ਨੇ, ਅੰਨ ਦੇਵਤਾ, ਪਾਣੀ ਦੇਵਤਾ ਤੇ ਤੀਸਰਾ ਬੈਸੰਤਰ ਦੇਵਤਾ। ਦੋ ਚੀਜ਼ਾਂ ਹੋਰ ਵੀ ਹੁੰਦੀਆਂ ਨੇ, ਲੂਣ, ਚੌਥਾ ਲੂਣ ਵੀ ਹੁੰਦਾ ਜਿਹਨੂੰ ਸਿੰਘ ਸਰਵਰਸ ਕਹਿੰਦੇ ਨੇ, ਤੇ ਪੰਜਵਾਂ ਪਾਇਆ ਕਿਰਤ, ਤੇ ਪੰਜਵੇਂ ਨੰਬਰ ਤੇ ਕਿਰਤ ਦਾ ਅਰਥ ਹੈ ਘਿਓ ਵੀ ਪਾਇਆ ਗਿਆ, ਕਿਉਂਕਿ ਜਿਹੜਾ ਇਹ ਸਿੰਘਾਂ ਨੇ ਪੰਜਵਾਂ ਸ਼ਬਦ ਘਿਓ ਦੇ ਲਈ ਇੱਥੋਂ ਹੀ ਲਿਆ ਹੈ। ਜਿਹੜੇ ਟਕਸਾਲ ਦੇ ਸਿੰਘ ਨੇ ਉਹ ਘਿਓ ਨੂੰ ਪੰਜਵਾਂ ਕਹਿੰਦੇ ਨੇ, ਕਹਿੰਦੇ ਵੀ ਪੰਜਵਾਂ ਲਿਆਓ ਜਾਂ ਪੰਜਵੇਂ ਦੀ ਕੜਛੀ ਵਰਤਾਈ ਜਾਵੇਗੀ। ਪੰਜਵਾਂ ਇਹ ਨੰਬਰ ਪੰਜਵੇਂ ਤੇ ਘਿਓ ਦੀ ਗੱਲ ਆਈ, ਇਸ ਲਈ ਘਿਓ ਨੂੰ ਪੰਜਵਾਂ ਆਖਿਆ ਜਾਂਦਾ। ਪੰਜਵਾਂ ਪਾਇਆ ਕਿਰਤ, ਲੋ ਹਜ਼ੂਰ ਕਹਿੰਦੇ ਨੇ ਤਿੰਨ ਤਾਂ ਤੁਹਾਡੇ ਇਹ ਦੇਵਤੇ ਸਨ, ਅੰਨ, ਪਾਣੀ ਤੇ ਅੱਗ, ਤੇ ਨਾਲ ਲੂਣ ਨੂੰ ਸਰਬਰਸ ਆਖਿਆ ਜਾਂਦਾ। ਪੰਜਵੇਂ ਨੰਬਰ ਤੇ ਦੇਸੀ ਘਿਓ ਵੀ ਤੁਸੀਂ ਉਸ ਦੇ ਵਿੱਚ ਪਾਇਆ ਤੇ ਫਿਰ ਕੀ ਹੋਇਆ?
ਤਾਂ ਹੋਆ ਪਾਕ ਪਵਿੱਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਤੁਹਾਡੇ ਹਿਸਾਬ ਨਾਲ ਕਰਮ ਕਾਂਡ ਦੇ ਦ੍ਰਿਸ਼ਟੀਕੋਣ ਤੋਂ ਉਹ ਫਿਰ ਜਿਹੜਾ ਭੋਜਨ ਸੀ ਪਾਕ ਪਵਿੱਤਰ ਤਿਆਰ ਹੋ ਗਿਆ।
ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਚਲੋ ਭੋਜਨ ਤਾਂ ਪਵਿੱਤਰ ਹੈ ਕਿਉਂਕਿ ਇਹ ਪੰਜ ਪਵਿੱਤਰ ਚੀਜ਼ਾਂ ਤੋਂ ਭੋਜਨ ਤਿਆਰ ਹੋਇਆ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਮਨੁੱਖ ਦਾ ਸਰੀਰ ਐਸਾ ਪਾਪੀ ਹੈ, ਪਾਪੀ ਕਹਿੰਦੇ ਨੇ ਅਪਵਿੱਤਰ ਨੂੰ, ਨਾਪਾਕ ਚੀਜ਼ ਨੂੰ, ਪਾਪੀ ਸਿਉਂ ਤਨ ਗੱਡਿਆ। ਹਜ਼ੂਰ ਕਹਿੰਦੇ ਨੇ ਜਦੋਂ ਇਸ ਮਨੁੱਖ ਨੇ ਪਾਪੀ ਸਰੀਰ ਦੇ ਨਾਲ ਇਹ ਅਨਵੇਂ ਕਰਕੇ ਵੀ ਪਾਪੀ ਸਿਉਂ ਤਨ, ਵੀ ਇਸ ਪਾਪੀ ਮਨੁੱਖ ਨੇ ਆਪਣੇ ਤਨ ਸਿਉਂ ਤਨ ਦੇ ਨਾਲ ਗੱਡਿਆ, ਉਸ ਪਵਿੱਤਰ ਭੋਜਨ ਨੂੰ ਗੱਡਿਆ ਦਾ ਅਰਥ ਮਿਲਾ ਲਿਆ। ਜਦੋਂ ਉਸਨੇ ਇਸ ਪਵਿੱਤਰ ਭੋਜਨ ਨੂੰ ਆਪਣੇ ਪਾਪੀ ਤਨ ਦੇ ਨਾਲ ਗੱਡਿਆ, ਜੋੜਿਆ, ਭਾਵੇਂ ਸਰੀਰ ਵਿੱਚ ਪਾਇਆ, ਤੇ ਫਿਰ ਉਸਨੂੰ ਗੰਦਗੀ ਬਣਾ ਕੇ ਗੰਦੀ ਮੰਦੀ ਕੋਝੀ ਥਾਂ ਤੇ ਲਿਜਾ ਕੇ ਸੁੱਟ ਦਿੱਤਾ, ਥੁੱਕਾਂ ਪਈਆਂ ਤਿੱਤ ਤੇ ਪਾਈ, ਫਿਰ ਉਸਦੇ ਮੂੰਹ ਉੱਤੇ ਥੁੱਕਾਂ ਪਈਆਂ ਨੇ। ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਅੰਨ ਨੂੰ ਦੇਵਤਾ, ਪਾਣੀ ਨੂੰ ਦੇਵਤਾ, ਬੈਸੰਤਰ ਨੂੰ ਦੇਵਤਾ ਕਹਿਣ ਵਾਲੇ ਤੇ ਫਿਰ ਲੂਣ ਤੇ ਘਿਓ ਨੂੰ ਵੀ ਪਵਿੱਤਰ ਮੰਨਣ ਵਾਲੇ ਲੋਕ ਭੋਜਨ ਤਾਂ ਪਵਿੱਤਰ ਕਰ ਲਿਆ, ਤੇ ਜਦੋਂ ਪਵਿੱਤਰ ਭੋਜਨ ਨੂੰ ਆਪਣੇ ਸਰੀਰ ਦੇ ਨਾਲ ਗੱਡਿਆ, ਸਰੀਰ ਦੇ ਵਿੱਚ ਇਸ ਨੂੰ ਸੁੱਟਿਆ, ਸਰੀਰ ਦੇ ਵਿੱਚ ਇਸ ਨੂੰ ਮਿਲਾਇਆ ਤੇ ਫਿਰ ਅੱਗੇ ਲਿਜਾ ਕੇ ਗੰਦਗੀ ਬਣਾ ਕੇ ਇਸ ਨੂੰ ਸੁੱਟਿਆ ਮਲ ਦੇ ਰੂਪ ਦੇ ਵਿੱਚ, ਤੇ ਫਿਰ ਉਹਨੂੰ ਵੇਖ ਵੇਖ ਕੇ ਲੋਕ ਥੁੱਕਦੇ ਨੇ, ਇਹ ਮਨ ਉਹਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ।
ਜਤ ਮੁਖ ਨਾਮ ਨਾ ਉਚਰਹਿ ਬਿਨ ਨਾਮੈ ਰਸ ਖਾਹੇ।
ਲੋ ਜਿਹੜੀ ਅਸਲੀ ਨਿਚੋੜ ਦੀ ਗੱਲ ਹੈ, ਤਤ ਦੀ ਗੱਲ ਹੈ, ਸਿਧਾਂਤ ਦੀ ਗੱਲ ਹੈ। ਉਹ ਸਤਿਗੁਰੂ ਮਹਾਰਾਜ ਇਹ ਅਖੀਰ ਤੇ ਸਮਝਾਉਂਦੇ ਨੇ, ਇਹ ਪੰਡਤ ਲੋਕੋ ਜਿਸ ਮੁਖ ਰਾਹੀਂ ਵਾਹਿਗੁਰੂ ਦਾ ਨਾਮ ਨਹੀਂ ਉਚਾਰਨ ਕੀਤਾ ਜਾਂਦਾ, ਭਾਵ ਜਿਸ ਮੁਖ ਰਾਹੀਂ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ, ਬਿਨ ਨਾਵੈ ਰਸ ਖਾਹੀ, ਤੇ ਨਾਮ ਤੋਂ ਬਿਨਾਂ ਇਹ ਮਨੁੱਖ ਜਿੰਨੇ ਵੀ ਰਸ ਕਸ ਖਾਂਦਾ ਹੈ, ਚਾਹੇ ਉਹ ਕਿੰਨੇ ਵੀ ਭੋਜਨ ਤਿਆਰ ਕਰਕੇ ਛਕਦਾ ਹੈ, ਪਰ ਜੇ ਨਾਮ ਨਹੀਂ ਨਾ ਜਪਦਾ। ਠੀਕ ਹੈ, ਸਾਡਾ ਜੋ ਮੂੰਹ ਹੈ ਨਾ, ਇਹਦੇ ਵਿੱਚ ਇੱਕ ਰਸਨਾ ਹੈ, ਕਿਉਂਕਿ ਸਾਡੇ ਮੁੱਖ ਵਿੱਚ ਦੋ ਇੰਦਰੀਏ ਨੇ, ਇੱਕ ਵਾਕ ਇੰਦਰੀਆ ਹੈ ਤੇ ਦੂਸਰਾ ਗਿਆਨ ਇੰਦਰੀਆ ਹੈ। ਜਿਹੜਾ ਬੋਲਣਾ ਹੈ ਮੁੱਖ ਦੇ ਨਾਲ, ਇਹ ਵਾਕ ਇੰਦਰੀਆ ਹੈ, ਤੇ ਜਿਹੜਾ ਅੱਗੇ ਰਸ ਨੂੰ ਗ੍ਰਹਿਣ ਕਰਨਾ ਉਹ ਰਸਨਾ ਦਾ ਕੰਮ, ਉਹ ਗਿਆਨ ਇੰਦਰੀਆ ਹੈ। ਰਸਨਾ ਦੋ ਕਿਸਮ ਦਾ ਕੰਮ ਕਰਦੀਆਂ ਨੇ, ਤੇ ਸਤਿਗੁਰੂ ਨੇ ਬਾਣੀ ਵਿੱਚ ਵੀ ਸਾਨੂੰ ਇਹ ਗੱਲ ਸਮਝਾਈ ਆ ਵੀ ਇਸ ਰਸਨਾ ਦੇ ਨਾਲ ਦੋ ਕਿਸਮ ਦਾ ਕੰਮ ਹਰ ਇਨਸਾਨ ਨੂੰ ਕਰਨਾ ਚਾਹੀਦਾ। ਉਹ ਦੋ ਕਿਸਮ ਦਾ ਕੰਮ ਕਿਹੜਾ ਹੈ? ਜਪੀਐ ਨਾਮ, ਜਪੀਐ ਅੰਨ। ਇੱਕ ਤਾਂ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ, ਤੇ ਦੂਸਰਾ ਜਪੀਐ ਅੰਨ, ਤੇ ਅੰਨ ਨੂੰ ਵੀ ਜਪਣਾ ਚਾਹੀਦਾ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਨਾਮ ਵੀ ਰਸਨਾ ਨਾਲ ਜਪੋ, ਤੇ ਇਸ ਰਸਨਾ ਦੇ ਨਾਲ ਪਾਈ ਭੋਜਨ ਵੀ ਛਕੋ, ਫਿਰ ਤੁਹਾਡਾ ਭੋਜਨ ਛਕਿਆ ਵੀ ਪ੍ਰਵਾਨ ਹੈ ਜੇ ਤੁਸੀਂ ਰਸਨਾ ਤੋਂ ਨਾਮ ਜਪੋਗੇ। ਜੇ ਤੁਸੀਂ ਰਸਨਾ ਤੋਂ ਨਾਮ ਨਹੀਂ ਜਪਿਆ ਤੇ ਬਿਨਾਂ ਨਾਮ ਤੋਂ ਜਿੰਨੇ ਵੀ ਤੁਸੀਂ ਰਸ ਖਸ ਖਾਂਦੇ ਹੋ ਤਾਂ ਸਤਿਗੁਰੂ ਕਹਿੰਦੇ ਨੇ ਉਹ ਸਾਰੇ ਹੀ ਤੁਹਾਡੇ ਲਈ ਲਾਣ ਦੇਣ ਵਾਲੇ ਨੇ, ਤੁਹਾਡੇ ਲਈ ਉਹ ਸਾਰੇ ਬਦਨਾਮ ਕਰਨ ਵਾਲੇ ਹਨ।
ਨਾਨਕ ਏਵੈ ਜਾਣੀਐ ਤਿਤ ਮੁਖ ਥੁਕਾਂ ਪਾਹੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਏਵੈ ਜਾਣੀਐ, ਬਈ ਅਸੀਂ ਤੇ ਇਸ ਪ੍ਰਕਾਰ ਜਾਣੀਐ ਦਾ ਅਰਥ ਜਾਣਦੇ ਹਾਂ, ਅਸੀਂ ਤੇ ਇਉਂ ਸਮਝਿਆ ਹੈ, ਤਿਤ ਮੁਖ ਥੁਕਾਂ ਪਾਹੇ, ਬਈ ਜਿਹੜਾ ਮੁਖ ਹੋਰ ਰਸ ਕਸ ਤੇ ਖਾਂਦਾ ਹੈ ਪਰ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਤੇ ਜਦੋਂ ਉਹ ਮਨੁੱਖ ਕੋਈ ਪਵਿੱਤਰ ਭੋਜਨ ਛਕ ਵੀ ਲੈਂਦਾ ਹੈ ਤੇ ਫਿਰ ਉਹ ਗੰਦਗੀ ਬਣਾ ਕੇ ਸੁੱਟ ਦਿੰਦਾ ਹੈ, ਤੇ ਜਿਹੜੀਆਂ ਥੁੱਕਾਂ ਉਸ ਗੰਦਗੀ ਤੇ ਪੈਂਦੀਆਂ ਨੇ, ਮਾਨੋ ਉਹਦੇ ਪਾਪੀ ਦੇ ਮੂੰਹ ਉੱਤੇ ਉਹ ਸਾਰੀਆਂ ਥੁੱਕਾਂ ਪੈਂਦੀਆਂ ਨੇ, ਕਿਉਂਕਿ ਉਸ ਪਾਪੀ ਨੇ ਨਾਮ ਨਹੀਂ ਜਪਿਆ। ਜੇ ਤੇ ਭੋਜਨ ਛਕ ਕੇ ਆਦਮੀ ਨਾਮ ਜਪੇ, ਰੱਬ ਦਾ ਸ਼ੁਕਰਾਨਾ ਕਰੇ, ਫਿਰ ਤੇ ਉਹਦਾ ਸ਼ਕੀਆ ਸਫਲ ਹੈ, ਪਵਿੱਤਰ ਹੈ। ਜਿਵੇਂ ਸਤਿਗੁਰੂ ਨੇ ਪਿੱਛੇ ਆਖਿਆ ਸੀ, ਖਾਣਾ ਪੀਣਾ ਪਵਿੱਤਰ ਹੈ, ਖਾਣਾ ਪੀਣਾ ਪਵਿੱਤਰ ਤਾਂ ਹੈ ਜੇ ਨਾਮ ਜਪਿਆ ਜਾਵੇ, ਬਾਣੀ ਪੜ੍ਹੀ ਜਾਵੇ, ਸਿਮਰਨ ਕੀਤਾ ਜਾਵੇ, ਤੇ ਜੇ ਨਾਮ ਨਹੀਂ ਜਪਿਆ ਜਾਂਦਾ, ਜਿਤਮੁਖ ਨਾਮ ਨਾ ਉਚਰੇ, ਤੇ ਫਿਰ ਅਸੀਂ ਹੋਰ ਰਸ ਕਸ ਖਾਂਦੇ ਹਾਂ, ਤੇ ਫਿਰ ਸਤਿਗੁਰੂ ਕਹਿੰਦੇ ਨੇ ਵੀ ਜਿਹੜੀਆਂ ਥੁੱਕਾਂ ਉਸ ਗੰਦਗੀ ਤੇ ਪੈਂਦੀਆਂ ਨੇ, ਮਾਨੋ ਉਸ ਪਾਪੀ ਤੇ ਕਰਮਕਾਂਡੀ ਦੇ ਮੂੰਹ ਉੱਤੇ ਉਹ ਥੁੱਕਾਂ ਪੈਂਦੀਆਂ ਨੇ, ਲਾਹਣਤਾਂ ਪੈਂਦੀਆਂ, ਅਸੀਂ ਤੇ ਇਉਂ ਸਮਝਿਆ ਹੈ। ਔਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਾਣੀ ਵਿੱਚ ਹਰ ਤਰ੍ਹਾਂ ਦੇ ਪਖੰਡ ਦਾ ਖੰਡਨ ਕੀਤਾ। ਹੁਣ ਇੱਥੇ ਜਿਹੜਾ ਨਿਰਾ ਕਰਮ ਕਾਂਡ ਹੈ ਉਹਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡਨ ਕੀਤਾ ਹੈ। ਇੱਕ ਥਾਂ ਤੇ ਹੋਰ ਵੀ ਸਤਿਗੁਰੂ ਦੇ ਬੜੇ ਸਿੱਖਿਆਦਾਇਕ ਬਚਨ ਆਉਂਦੇ ਨੇ, ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਵੇਖ ਲੋ, ਅਸੀਂ ਪਸ਼ੂ ਨੂੰ ਨਖਿਦ ਸਮਝਦੇ ਹਾਂ, ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ, ਇਸ ਧਰਤੀ ਮੈਂ ਤੇਰੀ ਸਿੱਖਦਾਰੀ ਅਵਰ ਜੋਨ ਤੇਰੀ ਪਨਿਹਾਰੀ, ਪਰ ਸਤਿਗੁਰੂ ਕਹਿੰਦੇ ਨੇ ਵੇਖ ਲੋ ਪਸ਼ੂ ਵਿੱਚ ਤੇ ਚੰਗਿਆਈਆਂ ਮਿਲਦੀਆਂ, ਕਿਉਂ? ਪਸ਼ੂ ਖੜ ਖਾਵੇ, ਖੜ ਦਾ ਅਰਥ ਘਾਹ ਖਾਂਦਾ, ਤੇ ਜਾਂ ਖੜ ਦਾ ਅਰਥ ਕਈ ਵਿਦਵਾਨਾਂ ਨੇ ਖਲ ਵੀ ਕੀਤਾ ਵੀ ਉਹ ਖਲ ਖਾਂਦਾ, ਵੈਸੇ ਘਾਹ ਹੀ ਖਾਂਦਾ, ਪਸ਼ੂ ਵਧੇਰੇ ਖੜ ਤਾਂ ਕੋਈ ਖਵਾਉਂਦਾ, ਪਸ਼ੂ ਘਾਹ ਖਾਂਦਾ ਤੇ ਅੰਮ੍ਰਿਤ ਵਰਗਾ ਦੁੱਧ ਦਿੰਦਾ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਨਾਮ ਵੀ ਹੁਣੇ ਆਦਮੀ, ਜਿਹੜੇ ਨਾਮ ਤੋਂ ਵੀ ਹੁਣੇ ਆਦਮੀ ਨੇ ਜਿਤਮੁਖ ਨਾਮ ਨਾ ਉਚਰੇ, ਤੇ ਫਿਰ ਉਹ ਅਨੇਕਾਂ ਤਰ੍ਹਾਂ ਦੇ ਅੰਮ੍ਰਿਤ ਤੇ ਪਵਿੱਤਰ ਭੋਜਨ ਛਕ ਛਕ ਕੇ ਮਲ ਮੂਤਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਗੰਦੀ ਮੰਦੀ ਥਾਂ ਤੇ ਸੁੱਟ ਦਿੰਦੇ ਹਨ। ਇਸੇ ਲਈ ਇਹੋ ਜਿਹੜੇ ਲੋਕ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਬਈ ਉਹ ਨਾਮ ਤੋਂ ਵੀ ਹੁਣੇ ਆਦਮੀ ਚੰਗਾ ਖਾ ਕੇ ਤੇ ਕੰਮ ਮਾੜੇ ਕਰਦੇ ਨੇ। ਫਿਰ ਇਹੋ ਜਿਹੜੇ ਲੋਕ ਨੇ ਨਾ, ਤੇ ਸਤਿਗੁਰੂ ਕਹਿੰਦੇ ਨੇ ਫਿਰ ਅਸੀਂ ਤੇ ਉਹਨਾਂ ਨੂੰ ਪਾਪੀਆਂ ਦਾ ਨਾਮ ਹੀ ਦਿੱਤਾ ਹੈ ਤੇ ਜਿਹੜੀਆਂ ਲਾਣਤਾਂ ਪੈਂਦੀਆਂ ਨੇ ਤੇ ਫਿਰ ਮਾਨੋ ਉਹਨਾਂ ਦੇ ਮੂੰਹ ਤੇ ਥੁੱਕਾਂ ਡਿੱਗਦੀਆਂ ਹਨ।
ਮਹੱਲਾ ਪਹਿਲਾ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵੀ ਆਹੋ।
ਲੋ ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਇਹ ਜਿਹੜਾ ਅਗਲਾ ਸ਼ਲੋਕ ਉਚਾਰਨ ਕੀਤਾ ਹੈ ਇਹਦੀ ਉਥਾਨਕਾ ਮਹਾਂਪੁਰਖੇ ਦੱਸਦੇ ਹਨ। ਜਦੋਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਸਜਾਉਂਦੇ ਉਸ ਦੀਵਾਨ ਦੇ ਵਿੱਚ ਸਾਰੇ ਹੀ ਮਾਈ ਪਾਈ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ। ਹੁਣ ਇੱਕ ਪੰਡਿਤ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਔਰ ਉਹ ਇੱਕ ਬਰਕਤ ਸਾਧੂ ਵੀ ਸੀ ਤੇ ਅਚਾਨਕ ਕੋਈ ਗੁਰਸਿੱਖ ਗ੍ਰਸਤੀ ਮਾਈ ਪਾਈ ਪਰਿਵਾਰ ਸਮੇਤ ਵੀ ਆਇਆ ਤੇ ਉਸਨੇ ਆ ਕੇ ਜਦੋਂ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਔਰ ਉਹ ਸੰਗਤ ਦੇ ਰੂਪ ਦੇ ਵਿੱਚ ਔਰ ਉਹ ਵੀ ਤੇ ਉਹਦਾ ਪਰਿਵਾਰ ਉਹਦੇ ਘਰ ਵਾਲੀ ਉਹ ਵੀ ਉੱਥੇ ਗੁਰੂ ਮਹਾਰਾਜ ਦੇ ਨੇੜੇ ਬੈਠ ਗਏ। ਇਹ ਜਿਹੜਾ ਉੱਥੇ ਬਰਕਤ ਸਾਧੂ ਬੈਠਾ ਸੀ ਪੰਡਿਤ ਇਹ ਉੱਥੇ ਭੜਕ ਉੱਠਿਆ ਕਹਿਣ ਲੱਗਾ ਉਹ ਬੀਬੀ ਨੂੰ ਜਿਹੜੀ ਗੁਰਸਿੱਖ ਬੀਬੀ ਸੀ ਕਹਿੰਦਾ ਇਹ ਭਾਂਡ ਕਹਾਂ ਸੇ ਆ ਗਈ ਹੈ ਇਸ ਭਾਂਡ ਨੇ ਹਮਕੋ ਅਪਵਿੱਤਰ ਕਰ ਦਿਆ ਹੈ ਇਹ ਹਮਾਰੇ ਪਾਸ ਨਹੀਂ ਬੈਠ ਸਕਦੀ ਇਸਕੋ ਸੰਗਤ ਮੇਂ ਨਹੀਂ ਬੈਠਣਾ ਚਾਹੀਏ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਿਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਉਸ ਜਾਤ ਅਭਿਮਾਨੀ ਦਾ ਉਸ ਬਰਕਤ ਸਾਧੂ ਦਾ ਮਾਨ ਤੋੜਨ ਦੇ ਵਾਸਤੇ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ ਅਤੇ ਖਾਸ ਕਰਕੇ ਇਹ ਸ਼ਲੋਕ ਇੱਕ ਐਸਾ ਚਾਨਣ ਮੁਨਾਰਾ ਹੈ ਜਿਹੜੇ ਲੋਕ ਹੋਰ ਧਰਮਾਂ ਦੇ ਲੋਕ ਇਸਤਰੀ ਨੂੰ ਹਮੇਸ਼ਾ ਲਈ ਧਰਮ ਤੋਂ ਬਾਹਰ ਹੀ ਸਮਝਦੇ ਨੇ ਕੀ ਮੁਸਲਮਾਨ ਤੇ ਕੀ ਹਿੰਦੂ ਉਹ ਕਹਿੰਦੇ ਇਸਤਰੀ ਦਾ ਕੋਈ ਧਰਮ ਹੀ ਨਹੀਂ ਹੈ ਤੇ ਕਈਆਂ ਨੇ ਇਸਤਰੀ ਨੂੰ ਬਹੁਤ ਮਾੜਾ ਵੀ ਲਿਖਿਆ ਕੋਈ ਕਹਿੰਦਾ ਜਿਹੜੀ ਇਹ ਇਸਤਰੀ ਹੈ ਨਰਕ ਕੋਰਕਾ ਦੁਆਰਾ ਹੈ ਤੇ ਕੋਈ ਕਹਿੰਦਾ ਇਹ ਜਿਹੜੀ ਇਸਤਰੀ ਆ ਪੈਰਾਂ ਦੀ ਜੁੱਤੀ ਹੈ ਕੋਈ ਕਹਿੰਦਾ ਇਸਤਰੀ ਇਹ ਤੇ ਆਟੇ ਦੀ ਤੌਣ ਹੈ ਬਈ ਇਹਨੂੰ ਅੰਦਰ ਚੂਹੇ ਨਹੀਂ ਛੱਡਦੇ ਬਾਂਹ ਬਾਹਰ ਕਾਂ ਨਹੀਂ ਛੱਡਦੇ ਕਿਸੇ ਨੇ ਆਖਿਆ ਇਹ ਜਿਹੜੀ ਇਸਤਰੀ ਹੈ ਇਹ ਇੱਕ ਨਾਗਣੀ ਹੈ ਇਹ ਇੱਕ ਬਾਗਣੀ ਹੈ ਇਸ ਤਰ੍ਹਾਂ ਇਹ ਨਿਖਿਤ ਸ਼ਬਦਾਂ ਦੇ ਨਾਲ ਇਸਤਰੀ ਨੂੰ ਲੋਕ ਸਮਝਦੇ ਸਨ ਤੇ ਕਈ ਜਿਹੜੇ ਦਾਰਸ਼ਨਿਕ ਬੰਦੇ ਨੇ ਉਹਨਾਂ ਨੇ ਵੀ ਇਹ ਗੱਲ ਕੀਤੀ ਕਹਿੰਦੇ ਵੀ ਇਹ ਜਿਹੜੀ ਇਸਤਰੀ ਹੈ ਨਾ ਇਹ ਇੱਕ ਕੁਦਰਤ ਦੀ ਇੱਕ ਬੜੀ ਕੋਮਲ ਤੇ ਬੜੀ ਸੁੰਦਰ ਗਲਤੀ ਹੈ ਵੀ ਇਸਤਰੀ ਪੈਦਾ ਕਰ ਦਿੱਤੀ ਇਹ ਮਨੁੱਖ ਦੀ ਗਿਰਾਵਟ ਦਾ ਕਾਰਨ ਬਣ ਗਿਆ। ਚਲੋ ਬਹੁਤ ਲੋਕਾਂ ਨੇ ਇਹੋ ਜਿਹੇ ਵਿਚਾਰ ਇਸਤਰੀ ਦੇ ਬਾਰੇ ਲਿਖੇ ਨੇ ਉਹ ਤੁਸੀਂ ਕਿਸੇ ਵੀ ਧਰਮ ਗ੍ਰੰਥਾਂ ਵਿੱਚੋਂ ਪੜ੍ਹ ਸਕਦੇ ਹੋ ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸਤਰੀ ਜਾਤੀ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਔਰ ਉਹਨੂੰ ਸੰਗਤ ਤੇ ਪੰਗਤ ਦੇ ਵਿੱਚ ਗੁਰੂ ਮਹਾਰਾਜ ਨੇ ਬਰਾਬਰ ਦਾ ਮਾਨ ਸਨਮਾਨ ਤੇ ਸਥਾਨ ਬਖਸ਼ਿਸ਼ ਕੀਤਾ। ਜੇ ਕੋਈ ਗੁਰਸਿੱਖ ਸੇਵਾ ਕਰ ਸਕਦਾ ਹੈ ਤੇ ਬੀਬੀਆਂ ਵੀ ਬਰਾਬਰ ਸੇਵਾ ਕਰ ਸਕਦੀਆਂ ਨੇ ਜੇ ਗੁਰਸਿੱਖ ਅੰਮ੍ਰਿਤ ਛਕ ਸਕਦਾ ਹੈ ਤੇ ਬੀਬੀਆਂ ਵੀ ਨਾਲ ਛਕਦੀਆਂ ਨੇ ਜੇ ਕੋਈ ਗੁਰਸਿੱਖ ਪਾਠ ਕਰਦਾ ਹੈ ਬੀਬੀਆਂ ਵੀ ਨਾਲ ਕਰਦੀਆਂ ਨੇ। ਹਾਂ ਕੁਝ ਸਾਡੇ ਪੰਥ ਵਿੱਚ ਐਸੀਆਂ ਪਰੰਪਰਾਵਾਂ ਨੇ ਐਸੀਆਂ ਪ੍ਰਾਚੀਨ ਮਰਿਆਦਾ ਨੇ ਜਦੋਂ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਨੇ ਉਸ ਵੇਲੇ ਕੇਵਲ ਸਿੰਘ ਹੀ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਨੇ ਅਤੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲਾਂ ਤੋਂ ਲੈ ਕੇ ਇਹ ਮਰਿਆਦਾ ਹੈ ਉੱਥੇ ਗੁਰਸਿੱਖ ਭਾਵ ਸਿੰਘ ਅੰਮ੍ਰਿਤਧਾਰੀ ਸਿੰਘ ਕੀਰਤਨ ਦੀ ਸੇਵਾ ਕਰਦੇ ਨੇ। ਸਾਡੇ ਤਖਤਾਂ ਤੇ ਵੀ ਜਿੰਨੇ ਜਥੇਦਾਰ ਨੇ ਔਰ ਉਹ ਸਿੰਘ ਮਰਦ ਹੀ ਸੇਵਾ ਨਿਭਾਉਂਦੇ ਨੇ ਇਹ ਕੁਛ ਪ੍ਰਾਚੀਨ ਮਰਿਆਦਾ ਨੇ ਔਰ ਇਹਨਾਂ ਨੂੰ ਵੀ ਪੰਥ ਵਿੱਚ ਉਸੇ ਤਰ੍ਹਾਂ ਹੀ ਜਿਵੇਂ ਚੱਲੀਆਂ ਆ ਰਹੀਆਂ ਨੇ ਇਹਨਾਂ ਨੂੰ ਪ੍ਰਵਾਨਿਆ ਗਿਆ ਹੈ ਤੇ ਇਹਨਾਂ ਨੂੰ ਉਸੇ ਤਰ੍ਹਾਂ ਸੈਪਰੇਟ ਪ੍ਰਵਾਨਗੀ ਦੇਣੀ ਵੀ ਚਾਹੀਦੀ ਹੈ। ਹਾਂ ਜਿੱਥੇ ਸੰਗਤ ਪੰਗਤ ਦੀ ਗੱਲ ਹੈ ਹੋਰ ਸਾਡੇ ਕਈ ਖੇਤਰ ਨੇ ਉੱਥੇ ਬੀਬੀਆਂ ਨੂੰ ਬਰਾਬਰ ਹੀ ਅਸਥਾਨ ਦਿੱਤਾ ਗਿਆ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਲੋਕ ਦੇ ਵਿੱਚ ਖਾਸ ਕਰਕੇ ਜਿਹੜੀ ਇਸਤਰੀ ਜਾਤੀ ਹੈ ਉਹਦੇ ਬਾਰੇ ਇਹ ਪਵਿੱਤਰ ਮਾਨ ਸਨਮਾਨ ਦੀ ਵਿਚਾਰ ਨੂੰ ਪ੍ਰਗਟਾਇਆ ਹੈ। ਲੋ ਸੰਗਤਾਂ ਸੁਣੋ ਪੰਡ ਜੰਮੀ ਹੈ ਪੰਡ ਨਿੰਮੀ ਹੈ ਲੋ ਸਤਿਗੁਰੂ ਕਹਿੰਦੇ ਨੇ ਉਸ ਬਰਕਤ ਸਾਧੂ ਨੂੰ, ਉਸ ਬ੍ਰਾਹਮਣ ਨੂੰ ਪੰਡ ਜੰਮੀਆਂ। ਕਹਿੰਦੇ ਪੰਡ ਇਸਤਰੀ ਰਾਹੀਂ ਹੀ ਹਰ ਮਨੁੱਖ ਜੰਮੀਆਂ ਜੰਮਦਾ ਹੈ, ਕਿਉਂਕਿ ਜਿੰਨੇ ਵੀ ਮਨੁੱਖ ਨੇ, ਚਾਹੇ ਕੋਈ ਸਾਧੂ ਹੈ, ਚਾਹੇ ਬਰਕਤ ਹੈ, ਚਾਹੇ ਕੋਈ ਗ੍ਰਸਤੀ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੰਗਾਲ ਹੈ, ਚਾਹੇ ਕੋਈ ਰਹਿਬਰ ਹੈ, ਚਾਹੇ ਅਵਤਾਰ ਹੈ, ਪੰਡ ਜੰਮੀਆਂ। ਪੰਡ ਰਾਹੀਂ ਸਾਰੇ ਜੰਮਦੇ ਨੇ ਤੇ ਪੰਡ ਨਿੰਮੀਆਂ, ਤੇ ਪੰਡ ਰਾਹੀਂ ਹੀ ਸਾਰੇ ਨਿੰਮੀਆਂ ਦਾ ਅਰਥ ਨਿੰਮਦੇ ਨੇ, ਪਲਦੇ ਨੇ। ਪਰ ਜਿਹੜੇ ਪ੍ਰਾਚੀਨ ਵਿਦਵਾਨ ਨੇ ਉਹਨਾਂ ਨੇ ਨਿੰਮੀਆਂ ਦਾ ਅਰਥ ਹੁੰਦਾ ਨਿਰਮਾਣ ਹੋਣਾ, ਭਾਵ ਜਦੋਂ ਮਾਤਾ ਦੇ ਗਰਭ ਦੇ ਵਿੱਚ ਮਾਂ ਕੀ ਰਕਤ ਪਿਤਾ ਬਿੰਦ ਤਾਰਾ ਸੂਰਤ ਮੂਰਤ ਕਰਿਆ ਕਰ, ਉਸ ਅਵਸਥਾ ਨੂੰ ਨਿੰਮੀਆਂ ਆਖਿਆ। ਜਦੋਂ ਮਾਤਾ ਦੇ ਗਰਭ ਦੇ ਵਿੱਚ ਰਕਤ ਬਿੰਦ ਜਾ ਕੇ ਟਿਕਦਾ ਹੈ ਤੇ ਫਿਰ ਅੱਗੇ ਜੀਵ ਦਾ ਮਨੁੱਖ ਦਾ ਸਰੀਰ ਬਣਦਾ ਹੈ, ਉਹਨੂੰ ਨਿੰਮੀਆਂ ਕਹਿੰਦੇ ਨੇ, ਨਿਰਮਾਣ ਹੋਣਾ। ਇਸਤਰੀ ਰਾਹੀਂ ਹੀ ਮਨੁੱਖ ਦੇ ਸਰੀਰ ਦਾ ਨਿਰਮਾਣ ਹੋਇਆ ਤੇ ਫਿਰ ਇਸਤਰੀ ਦੀ ਯੋਨੀ ਰਾਹੀਂ ਹੀ ਮਨੁੱਖ ਜੰਮਿਆ ਹੈ। ਪੰਡ ਮੰਗਣ ਵੀ ਆਹੋ ਤੇ ਪੰਡ ਇਸਤਰੀ ਰਾਹੀਂ ਹੀ ਇਸ ਮਨੁੱਖ ਦਾ ਮੰਗਣਾ ਵੀ ਹੁੰਦਾ, ਸਗਾਈ ਵੀ ਹੁੰਦੀ ਤੇ ਵਿਆਹ ਵੀ, ਆਨੰਦ ਕਾਰਜ ਵੀ ਇਸਤਰੀ ਦੇ ਨਾਲ ਹੀ ਹੁੰਦਾ ਹੈ।